ओंकार सतनाम कर्ता पुरुष निर्भव निर्वैर अकाल मूर्ति अजूनी सैभं गुरु प्रसाद कुचरे शास्त्र खट पिंग गिरन चढ़ जाए अंध लखे बघरो सुने जो काल कृपा कराए सम्मानयोग्य गुरु सत्संग जीओ विचार आरंभ करिए। प्रथम सनेमर गुरुदेव जी फतेह प्रवान करने वाहगुरु जी का खालसा वाहगुरु जी की फतेह। जागत जोत जपैन सबासर एक बिनाम नैक न आने पूर्ण प्रेम प्रतीत सजे व्रत गोड़ मड़ी मठ भूल न माने तीर्थ दान दयात संयम एक बिनाने एक पछाने पूर्ण जो जगे घट में तब खालिस ताहिन खालिस जाने। खालिस कौन है शुद्ध कौन है इसकी व्याख्या धन गुरु गोविंद सिंह जी महाराज आप कर दे रहे। तो व्याख्या ही दास आप जी के सामने रख रहे हैं। खालिस शुद्ध पावन पवित्र मनुख नु ऐसा एहसास है इनू मैली चीज मैली वस्तु प्रवान नहीं मैला पानी ये नहीं पींदा स्वच्छ चाहिए है मैला गदला भोजन ए नहीं खांदा स्वच्छ चाहिए है कपड़े मैले इसनु चंगे नहीं लगते स्वच्छ चाहिए है घर मैला भांडे मैले ये पसंद नहीं करता भाव है मनुख मूल है सियाणा है पढ़ा लिखा है अनपढ़ा है मैल पे किसी नु नहीं चंगी लगती फिर मैल नु ढकना भी पैंदा है फुलां नु ढकण दी लोड़ नहीं है गंदगी नु ते ढकना पैंदा है मैल नु ते ढकना पैंदा है। हुण मैं इस करां कपड़ा 5-10 दिन दा मैला होवे कपड़ा भी दिखाई देंदा है मैल भी दिखाई देंदी है कपड़ा भी 25 दिन का मैला है कपड़ा थोड़ा घट दिखाई देता है मैल ज्यादा दिखाई देती है तो कपड़ा 2-3 महीने का मैला है मैल की परत देते परत जमदी गई कपड़े का रंग खो गया कपड़े का रूप खो गया मैल ही मैल दिखाई देती है कपड़े का रंग की सी कुछ नहीं पता कपड़ा भी नहीं दिखाई देता कपड़े का रंग भी नहीं दिखाई देता मैल दिखाई देती है। किधरे 3-4 महीने कपड़े देते मैल ते मैल जमदी रहे क्योंकि खलाव देच ब्रह्मंड देच मैल ते है सवेरे मनुख जैसा घरों निकले है ते शामी घर वापस आया कुछ न कुछ वस्त्र मैले हो गए मुंह मथा मैला हो गया मैल है मैला मलता एहो संसार मैल के है तन मैला होएगा कपड़े मैले होंगे कुछ ऐसी भी ब्रह्मंड विच विचारां दी लहरां दी मैल है जो सिद्धी मन ते पैंदी है ये भी मैं अर्ज करते हैं। किसी कमरे विच किसी घर विच ਦਿਨ ਰਾਤ ਜੁਆਰੀ ਬੈਠ ਕੇ ਜੂਆ ਖੇਡਣ, ਉਸ ਘਰ ਦੀਆਂ ਨਹਿਰਾਂ ਕੁਛ ਹੋਰ ਹੋਣਗੀਆਂ। ਸ਼ਰੀਫ ਤੋਂ ਸ਼ਰੀਫ ਬੰਦਾ ਵੀ ਚਲਿਆ ਜਾਏ, ਜੂਏ ਖੇਡਣ ਦੀ ਉਮੰਗ ਉਸਦੇ ਅੰਦਰ ਪੈਦਾ ਹੋ ਸਕਦੀ ਹੈ, ਕਿਉਂਕਿ ਉੱਥੇ ਉਹ ਲਹਿਰਾਂ ਮੌਜੂਦ ਨੇ, ਉੱਥੇ ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਮੌਜੂਦ ਹੈ। ਪਰ ਜਿਸ ਜਗ੍ਹਾ ਤੇ ਰੋਜ਼ ਸ਼ਰਾਬ ਪੀਤੀ ਜਾਂਦੀ ਹੈ, ਜੈਸੇ ਪੱਬ ਬਾਰ ਹੈ, ਕਈਆਂ ਨੇ ਤੇ ਘਰ ਵਿੱਚ ਹੀ ਬਾਰ ਬਣਾ ਲਈ ਹੈ, ਪੀ ਰਹੇ ਨੇ, ਪੰਜ ਦਸ ਬੰਦੇ ਰੋਜ਼ ਪੀਂਦੇ ਜਾਣ, ਉਸ ਘਰ ਦੀ ਵਾਈਬ੍ਰੇਸ਼ਨ, ਉਸ ਘਰ ਦਾ ਮਾਹੌਲ, ਉਸ ਘਰ ਦੀਆਂ ਲਹਿਰਾਂ ਐਸੀਆਂ ਬਣਨਗੀਆਂ, ਹੋ ਸਕਦਾ ਨਾ ਪੀਣ ਵਾਲਾ ਜਿਹੜਾ ਬੰਦਾ ਹੈ ਉਹਦੇ ਅੰਦਰ ਵੀ ਕਿਧਰੇ ਪੀਣ ਦੀ ਰੁਚੀ ਪੈਦਾ ਹੋ ਜਾਏ। ਔਰ ਇਸ ਤੋਂ ਉਲਟ ਮੈਂ ਅਰਜ਼ ਕਰਾਂ, ਜਿੱਥੇ ਨਾਮ ਕੋਈ ਜਪਦਾ ਪਿਆ ਹੋਵੇ, ਬੰਦਗੀ ਕਰਦਾ ਪਿਆ ਹੋਵੇ, ਕੀਰਤਨ ਕਥਾ ਹੋ ਰਹੀ ਹੋਵੇ, ਪਾਠ ਹੋ ਰਿਹਾ ਹੋਵੇ, ਪਰ ਹਮੇਸ਼ਾ ਹੁੰਦਾ ਹੈ, ਬੇਚੈਨ ਤੋਂ ਬੇਚੈਨ ਮਨੁੱਖ ਵੀ ਉੱਥੇ ਆ ਜਾਏ ਤੇ ਕੁਛ ਨਾ ਕੁਛ ਚੈਨ ਮਿਲਦਾ, ਕੁਛ ਨਾ ਕੁਛ ਸ਼ਾਂਤੀ ਮਿਲਦੀ, ਕੁਛ ਨਾ ਕੁਛ ਸਕੂਨ ਮਿਲਦਾ। ਤੋ ਮੈਂ ਅਰਜ਼ ਕਰਾਂ, ਬ੍ਰਹਿਮੰਡ ਵਿੱਚ ਮਹਿਲ ਹੈ, ਕੁਛ ਐਸੀ ਜੋ ਤਨ ਤੇ ਪੈਂਦੀ ਹੈ, ਕੁਛ ਐਸੀ ਜੋ ਮਨ ਤੇ ਪੈਂਦੀ ਹੈ, ਕੁਛ ਐਸੀ ਮਹਿਲ ਜੋ ਕੱਪੜਿਆਂ ਤੇ ਪੈਂਦੀ ਹੈ, ਕੁਛ ਐਸੀ ਮਹਿਲ ਜੋ ਹਿਰਦੇ ਤੇ ਪੈਂਦੀ ਹੈ। ਅਗਰ ਕੱਪੜੇ ਮੈਲੇ ਨੇ ਤਾਂ ਕੱਪੜੇ ਖਾਲਿਸ ਨਹੀਂ ਨੇ, ਖਾਲਿਸ ਦਾ ਮਤਲਬ ਸ਼ੁੱਧ, ਇਹ ਸ਼ੁੱਧ ਨਹੀਂ ਹੈ, ਇਹ ਸਾਫ਼ ਨਹੀਂ ਹੈ। ਮਨ ਮੈਲਾ ਹੈ ਤੇ ਇਹ ਖਾਲਿਸ ਨਹੀਂ ਹੈ, ਤੇ ਮਨ ਖਾਲਿਸ ਨਹੀਂ ਤੇ ਖਾਲਸਾ ਕਮਾਉਣ ਦਾ ਹੱਕ ਕੀ ਰੱਖਦਾ ਹੈ? ਮਨ ਮੈਲਾ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਉਹਨੂੰ ਬੜੇ ਧਿਆਨ ਨਾਲ ਸੁਣਨਾ, ਅਗਰ ਮਨ ਮੈਲਾ ਹੈ, ਜਿਤਨੇ ਚਿਰ ਤੱਕ ਸ਼ੁੱਧ ਨਹੀਂ ਉਤਨੇ ਚਿਰ ਤੱਕ ਤੇ ਇਸ ਮਨੁੱਖ ਦਾ ਦਾਨ ਵੀ ਮੈਲਾ ਹੈ, ਉਤਨੇ ਚਿਰ ਤੱਕ ਤੇ ਇਸ ਦਾ ਗਿਆਨ ਵੀ ਮੈਲਾ ਹੈ, ਕਿਉਂਕਿ ਮਨ ਮੈਲਾ ਹੈ, ਉਤਨੇ ਚਿਰ ਤੱਕ ਤੇ ਇਸ ਦੇ ਪਰਉਪਕਾਰ ਵਿੱਚ ਵੀ ਦੁਰਾਚਾਰ ਦੀ ਬਦਬੂ ਹੋਵੇਗੀ, ਪਰਉਪਕਾਰ ਵੀ ਮੈਲਾ ਹੈ, ਉਤਨੇ ਚਿਰ ਤੱਕ ਤੇ ਇਸ ਦਾ ਸਤਿਕਾਰ ਵੀ ਮੈਲਾ ਦਿੱਤਾ ਹੋਇਆ, ਕਿਸੇ ਦੀ ਦਿੱਤੀ ਹੋਈ ਇੱਜ਼ਤ ਵਿੱਚ ਵੀ ਬੇਇੱਜ਼ਤੀ ਛੁਪੀ ਹੁੰਦੀ ਹੈ, ਕਿਸੇ ਦਾ ਦੇਣਾ ਵੀ ਕੁਛ ਖੋਣਾ ਹੀ ਹੁੰਦਾ, ਦੇਣਾ ਨਹੀਂ ਹੁੰਦਾ। ਬਹੁਤ ਮੁਤਾਲਾ ਕਰੋ, ਹੈ ਮੁਖਤਸਰ ਮੈਂ ਅਰਜ਼ ਕਰਾਂ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਤਨ ਮੈਲਾ ਹੋ ਜਾਂਦਾ, ਮਨੁੱਖ ਇਸ ਨੂੰ ਧੋ ਲੈਂਦਾ, ਸਾਫ਼ ਕਰ ਲੈਂਦਾ, ਔਰ ਕਰੀਬਨ ਕਰੀਬਨ ਸਾਰੀ ਦੁਨੀਆਂ ਦੀ ਮਨੁੱਖਤਾ ਇਸ਼ਨਾਨ ਕਰਦੀ ਹੈ। ਔਰ ਗੁਰੂ ਘਰ ਦੇ ਤੇ ਨਾਮ ਦਾਨ ਇਸ਼ਨਾਨ ਦ੍ਰਿੜਾਇਆ, ਤਿੰਨ ਗੱਲਾਂ ਦੀ ਦ੍ਰਿੜਤਾ ਕਰਾਈ ਗਈ ਲਾਜ਼ਮੀ। ਲੇਕਿਨ ਫਿਰ ਵੀ ਮਨੁੱਖ ਦੇ ਮਨ ਵਿੱਚ ਅਹਿਸਾਸ ਹੈ, ਇਸ਼ਨਾਨ ਚਾਹੀਦਾ, ਤਨ ਸਾਫ਼ ਚਾਹੀਦਾ, ਕੱਪੜੇ ਸਾਫ਼ ਚਾਹੀਦੇ ਨੇ, ਸੁਥਰੇ ਚਾਹੀਦੇ ਨੇ, ਪਰ ਭੁੱਲ ਜਾਂਦਾ ਮਨ ਇਹ ਮੈਲਾ ਚਾਹੀਦਾ। ਲੋਕੀ ਤਨ ਸਾਫ਼ ਕਰਕੇ ਗੁਰਦੁਆਰੇ ਆਉਂਦੇ ਨੇ, ਗੁਸਤਾਖੀ ਮਾਫ਼, ਮਨ ਮੈਲਾ ਲੈ ਕੇ ਆ ਜਾਂਦੇ ਨੇ, ਕੱਪੜੇ ਸਾਫ਼ ਸੁਥਰੇ ਪਹਿਨ ਕੇ ਆ ਜਾਂਦੇ ਨੇ, ਮਨ ਮੈਲਾ ਲੈ ਕੇ ਆ ਜਾਂਦੇ ਨੇ। ਮਹਿਲੇ ਕੱਪੜੇ ਸੰਸਾਰ ਨੂੰ ਨਹੀਂ ਚੰਗੇ ਲੱਗਦੇ, ਮੈਲਾ ਮਨ ਗੁਰੂ ਨੂੰ ਨਹੀਂ ਚੰਗਾ ਲੱਗਦਾ, ਮਹਿਲੇ ਹੱਥ ਪੈਰ ਜਗਤ ਨੂੰ ਨਹੀਂ ਚੰਗੇ ਲੱਗਦੇ, ਮਹਿਲਾ ਮਨ ਪਰਮਾਤਮਾ ਨੂੰ ਨਹੀਂ ਚੰਗਾ ਲੱਗਦਾ। ਤੇ ਹੁਣ ਮੈਂ ਅਰਜ਼ ਕਰਾਂ, ਮਨ ਕਿੰਨੇ ਕੁ ਦਿਨ ਦਾ ਮੈਲਾ ਹੈ? ਇੱਕ ਦਿਨ ਦਾ ਨਹੀਂ, ਇੱਕ ਹਫ਼ਤੇ ਦਾ ਨਹੀਂ, ਇੱਕ ਮਹੀਨੇ ਦਾ ਕਤਈ ਨਹੀਂ, ਇੱਕ ਸਾਲ ਦਾ ਨਹੀਂ। ਇਸ ਮਨ ਕੋ ਜਨਮ ਜਨਮ ਕੀ ਮਲ ਲਾ ਗਈ, ਕਾਲਾ ਹੋਆ ਸਿਓ, अनंत जन्मां दा मैल है। इस जन्म दी मैल है, पिछली मैल है। शरीर का जब अंत आता है तो शरीर विचों सूक्ष्म शरीर प्रकृति कढ़दी है। कुदरत एक बहुत वड्डी सर्जरी कर दी है मरण लग्या। मरण लग्या होंदा की है, अस्थूल शरीर विचों सूक्ष्म शरीर नूं कढ़िया जांदा है और उसे ही सूक्ष्म शरीर दे संस्कार ने जो मन सोचता रहा उहदे विच ने, जो मन विचार करता रहा उहदे विच ने, जो मन याद करता रहा उहदे विच ने। जैसे भोजन की बुरकी जो मैं खा ली वो कुछ ना कुछ मेरे शरीर का हिस्सा बनेगी, खून बनेगी, मिंज बनेगी, मांस बनेगी। जो सुन के मैं मन लिया, वेख के मैं मन लिया, पढ़ के मैं मन लिया, वो मेरे मन का हिस्सा बनेगा। अगर मैं मनिया नहीं तो मेरा हिस्सा नहीं बनेगा, मेरे मन का हिस्सा नहीं बनेगा। बगौर मुताला करना। यही कारण है गुरबाणी गुरु प्रभु मनुख दे मन का हिस्सा नहीं है। कारण मन ने नहीं मनिया। तो मन मनन शक्ति का नाम है। मैं फिर अर्ज करा, जो भोजन मैं खा लिया वो मेरे शरीर का हिस्सा है। कुछ मांस बने होवेगा, कुछ मिंज बनी होवेगी, कुछ खून बने होवेगा, कुछ मेरे शरीर की ताकत बनी होवेगी। जिहड़ी बुरकी कंठ तो थले चली गई वो मेरे शरीर का हिस्सा बनी है। जिहड़ी गल मैं मन लईए वो मेरे मन का हिस्सा बनी है। जो मैं मनी नहीं वो मेरे मन का हिस्सा नहीं है। कई दफा बंदा कहिंदा ना, मैं पढ़िया तो है पर की करा मन नहीं मनदा, मैं सुनिया तो है मन नहीं मनदा, मैं वेखिया तो है मन नहीं मनदा। जे मन नहीं मनदा तो मन का हिस्सा नहीं बनेगा, नहीं बनेगा। धन गुरु तेग बहादुर साहब जी महाराज कहिंदे ने, बहुत कुछ मनुख मन करके करता है, मन करके पढ़ता है, मन करके वेखता है, मन करके बोलता है, मन करके सोचता है। एक परमात्मा का नाम ही है जो जबान जपती है मन नहीं जपता। मन कर कहू न हर गुण गायो, बिखिया सकत रहो निसबासर कीनो अपनो गायो। मन कर कहू न हर गुण गायो, जबान गांधी रही मन शामिल नहीं होया, मन नहीं मनता। कन उपरों उपरों सुनते रहे मन नहीं सुनता, मन नहीं मनता। तो जो मन नहीं मनता वो मेरे मन का हिस्सा नहीं है। अंतिम समय इस अस्थूल शरीर विचों जब सूक्ष्म शरीर कढ़िया जाता है उसे विच मन आता है, उसे विच विचार आते हैं, उसे विच ही सोचनी आती, उसे विच ही समझ आती है। तुसी देखिया होगा कई बच्चे जमदे ही बड़े सियाने, कई जमदे ही बड़े मूर्ख मुस्ताफी माफ। घर के चार बच्चे आते, चारों का सुभाव बड़ा अलग। कोई जमांदरू ही बड़ा क्रोधी, कोई जमांदरू बड़ा शांतमई, बाबा श्री चंद जमांदरू ही उदासी। जब चार साढ़े चार साल दे हुए ना, कभी कभी घर चो ओले हो जाते, माता जी लभदे सन वे श्री चंद कितने, बाहर बच्चे खेडते पैन से पुछ लेंदे सन श्री चंद नो देखे, बच्चे कहते सन साढ़े नाल ते खेडदा ही नहीं, देखिया कितने। माता सुलखनी जी फिर पड़ोसियों के घर च जांदियां, श्री चंद नूं देखे नहीं, आउंदा ही नहीं साढ़े घर ते, बुलांदे आ आवाजा मारदे आ तां भी नहीं आउंदा। पड़ोसियां दे घरां च देखदियां ने, बच्चियां नाल खेडदियां आ वेखदियां ने, श्री चंद कोल नहीं। पिंड तो बाहर निकलदियां ने, किसे रुख तले बैठे ने, चौपड़ा मार के समाधि जन्म। ਡਾਂਟਦੇ ਹੋਇਆ ਮਾਤਾ ਸੁਲੱਖਣੀ ਜੀ ਕਹਿੰਦੇ ਇੱਥੇ ਕੀ ਕਰ ਰਹੇ ਹੈ ਉਜਾੜ ਦੇ, ਇੱਥੇ ਕੀ ਕਰ ਰਹੇ ਹੈ ਉਜਾੜ ਦੇ, ਬੱਚਿਆਂ ਨੂੰ ਖੇਡਿਆ ਕਰ, ਘਰ ਦੇ ਚਰਿਆ ਕਰ। ਪਤਾ ਉੱਥੇ ਬਾਬਾ ਸ੍ਰੀ ਚੰਦ ਨੇ ਕੀ ਆਖਿਆ, ਮਾਂ ਬੜੇ ਆਨੰਦ ਚ ਬੈਠਾ, ਮੇਲੇ ਵਿੱਚ ਬੈਠਾ, ਰਸਤੇ ਚ ਬੈਠਾ। ਇਸ ਨੂੰ ਕਬੀਰ ਨੇ ਆਪਣੇ ਢੰਗ ਨਾਲ ਸਮਝਾਇਆ, ਬੜੇ ਕੀਮਤੀ ਢੰਗ ਨਾਲ। ਸ਼ਿਵਰਾਤਰੀ ਵਾਲਾ ਦਿਨ ਸੀ ਤੇ ਸ਼ਿਵਰਾਤਰੀ ਵਿੱਚ ਬਨਾਰਸ ਵਿੱਚ ਬੜੀ ਭੀੜ ਲੱਗਦੀ ਹੈ, ਬੜਾ ਵੱਡਾ ਮੇਲਾ। ਕਬੀਰ ਦੇ ਸ਼ਿਸ਼, ਕਬੀਰ ਦੇ ਚੇਲੇ ਕਬੀਰ ਨੂੰ ਕਹਿਣ ਲੱਗੇ, ਭਗਤ ਜੀ ਮੇਲਾ ਦੇਖੀਏ। ਤੇ ਮੈਂ ਕਈ ਦਫਾ ਅਰਜ਼ ਕੀਤੀ ਹੈ, ਜਿੱਥੇ ਮਿਲਾਪ ਹੋਵੇ ਇੱਕ ਦੂਜੇ ਦਾ ਉਹਨੂੰ ਮੇਲਾ ਕਹਿੰਦੇ ਨੇ। ਟੁੱਟਿਆਂ ਦੇ ਮੇਲੇ ਨਹੀਂ ਹੁੰਦੇ, ਜੁੜਿਆਂ ਦੇ ਮੇਲੇ ਹੁੰਦੇ। ਬੰਦੇ ਨਾਲ ਬੰਦਾ ਟੁੱਟਿਆ ਹੋਇਆ, ਸਿੱਖ ਨਾਲ ਸਿੱਖ ਟੁੱਟਿਆ ਹੋਇਆ, ਮੇਲਾ ਥੋੜ੍ਹੀ ਸਤਿਗੁਰੂ ਨੇ ਸਾਨੂੰ ਦੱਸਿਆ ਔਰ ਦਿੱਤਾ ਹੈ। ਜੋੜ ਮੇਲਾ, ਜੁੜਿਆਂ ਦਾ ਮੇਲਾ ਆਉਂਦਾ ਹੀ, ਜੁੜਿਆਂ ਦਾ ਮੇਲਾ, ਟੁੱਟਿਆਂ ਦਾ ਮੇਲਾ ਨਹੀਂ ਆਉਂਦਾ। ਜੋੜ ਮੇਲਾ ਸੁਰਤ ਸ਼ਬਦ ਨਾਲ ਨਹੀਂ ਜੁੜੀ, ਮੇਲਾ ਕਰਦਾ। ਸਿੱਖ ਗੁਰੂ ਨਾਲ ਨਹੀਂ ਜੁੜਿਆ ਤਾਂ ਮੇਲਾ ਕਿੱਥਾਂ, ਸਿੱਖ ਸਿੱਖ ਨਾਲ ਨਹੀਂ ਜੁੜਿਆ ਤਾਂ ਮੇਲਾ ਕਿੱਥਾਂ। ਭਗਤ ਕਬੀਰ ਕਹਿਣ ਲੱਗੇ, ਆਪਣੇ ਸਾਥੀਆਂ ਨੂੰ ਮੇਲੇ ਦਾ ਤੁਹਾਨੂੰ ਪਤਾ ਨਹੀਂ, ਮੇਲ ਕਰੀਏ ਤੇ ਮੇਲਾ, ਮੇਲ ਕਰੋ ਇੱਥੇ ਮੇਲਾ। ਪਰ ਕਬੀਰ ਦੀ ਇਹ ਰਮਜ਼ੀ ਗੱਲ ਕਬੀਰ ਦੇ ਸਾਥੀ ਚੇਲੇ ਨਹੀਂ ਸਮਝ ਸਕੇ। ਜ਼ਿੱਦ ਕੀਤੀ, ਭਗਤ ਜੀ ਚੜੋ, ਸ਼ਿਵਰਾਤਰੀ ਦਾ ਦਿਨ ਹੈ, ਬੜੀ ਦੁਨੀਆ ਆਈ ਹੈ, ਲੱਖਾਂ ਦੀ ਤਾਦਾਦ ਚ ਵਾਰਾਂ, ਬੜੇ ਵੱਡੇ ਮੇਲੇ ਲੱਗੇ ਨੇ, ਗੰਗਾ ਦੇ ਤੱਟ ਤੇ ਚੜੀ। ਗੱਲ ਮੰਨ ਕੇ ਕਬੀਰ ਚੱਲ ਪਏ ਨੇ। ਹੁਣ ਕਿਧਰੇ ਕਠਪੁਤਲੀਆਂ ਦਾ ਨਾਚ ਹੋ ਰਿਹਾ ਹੈ, ਕਿਧਰੇ ਰਾਸਲੀਲਾ ਪੈ ਰਹੀ ਹੈ, ਕਿਧਰੇ ਪਹਿਲਵਾਨਾਂ ਦੇ ਦੰਗਲ ਨੇ, ਕਬੀਰ ਚੱਲਦੇ ਨੇ ਰੁਕਦੇ ਨੇ। ਤੇ ਕਬੀਰ ਦੇ ਸਾਥੀ ਵੀ ਬੜੇ ਹੈਰਾਨ ਹੈ, ਰੁਕਣ ਤੇ ਅਸੀਂ ਰੁਕੀਏ ਦੇਖੀਏ ਕੁਛ, ਫਿਰ ਤੇ ਰੁਕਦੇ ਹੀ ਨਹੀਂ। ਪਹਿਲਵਾਨਾਂ ਦੇ ਦੰਗਲ ਹੋ ਰਹੇ ਨੇ, ਚੱਲ ਪਏ, ਕਠਪੁਤਲੀਆਂ ਦਾ ਨਾਚ ਹੋ ਰਿਹਾ ਦੇਖਦੇ ਹੀ ਨੇ, ਰਾਸਲੀਲਾ ਪੈ ਰਹੀ ਹੈ ਦੇਖਦੇ ਹੀ ਨੇ, ਚੱਲਦੇ ਜਾ ਰਹੇ ਨੇ, ਚੱਲਦੇ ਜਾ ਰਹੇ। ਆਖਿਰ ਉਸ ਭੀੜ ਭਾੜ ਤੋਂ ਕਬੀਰ ਨਿਕਲ ਗਏ, ਕਾਫੀ ਦੂਰ ਨਿਕਲ ਗਏ। ਨਾਲ ਦੇ ਸਾਥੀ ਕਹਿੰਦੇ ਨੇ, ਮੇਲਾ ਤੇ ਆਪ ਪਿੱਛੇ ਛੋੜਾ ਹੈ। ਕਬੀਰ ਕਹਿੰਦੇ, ਮੇਰਾ ਮਨ ਕਹਿੰਦਾ ਮੇਲਾ ਅੱਗੇ ਹੈ, ਅੱਗੇ ਦੂਰ ਪਹੁੰਚੇ। ਗੰਗਾ ਦੇ ਤੱਟ ਤੇ ਇੱਕ ਭਗਤ ਬੈਠਾ ਹੈ, ਰਾਮ ਨਾਮ ਦੀ ਧੁਨੀ ਵਿੱਚ ਮਸਤ। ਕਬੀਰ ਉਸਦੇ ਕੋਲ ਬੈਠ ਗਏ ਔਰ ਸਾਥੀਆਂ ਨੂੰ ਕਹਿੰਦੇ, ਇੱਥੇ ਮੇਲਾ ਹੈ, ਇਹ ਪੁਰਖ ਰਾਮ ਨਾਲ ਜੁੜੇ ਹੋਇਆ, ਇਹਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ। ਮੇਲੇ 'ਚ ਜੁੜਿਆ ਆਉਂਦੇ ਹੁੰਦੇ ਹਨ, ਟੁੱਟਿਆਂ ਦੇ ਥੋੜ੍ਹੀ ਆਉਂਦੇ ਨੇ, ਉਹ ਸਭ ਟੁੱਟੇ ਹੋਏ ਨੇ। ਕਬੀਰ ਜੈ ਜੈ ਹੋ ਤੇ ਰਾਮ, ਕੌਤਕ ਠਾਏ ਠਾਏ ਇੱਕ ਰਾਮ ਸਨੇ ਹੀ ਬਾਹਰਾ, ਉੱਜੜ ਮੇਰੇ ਬਾਹਰ। ਇੱਕ ਰਾਮ ਦੇ ਪਿਆਰੇ ਤੋਂ ਬਿਨਾਂ ਸਭ ਉਜਾੜ, ਸਭ ਉਜਾੜ, ਕੁਛ ਵੀ ਨਹੀਂ। ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮੱਗਰੀ ਵੇਖ ਸੱਚ ਕਰ ਜਾਣਿਆ। ਮਹਾਂ ਭਿਆਨ ਉਦਿਆਨ, ਮਹਾਂ ਜੰਗਲ, ਮਹਾਂ ਉਜਾੜ, ਇਹਨੇ ਨਗਰ ਕਰਕੇ ਮੇਲਾ ਕਰਕੇ ਮੰਨ ਲਿਆ। ਗੁਰੂ ਅਰਜਨ ਦੇਵ ਜੀ, ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਨਗਰੀ ਸਮਝ ਬੈਠਾ, ਮੇਲਾ ਸਮਝ ਬੈਠਾ, ਵਸੇਬਾ ਸਮਝ ਬੈਠਾ, ਉਜਾੜ ਇੱਕ ਰਾਮ ਸਨੇ ਹੀ ਬਾਰਾ, ਉਜੜ ਮੇਰੇ ਬਾਰ। ਸੰਸਕਾਰਾਂ ਦੇ ਸੀ ਸ੍ਰੀ ਜਾਂਦੇ ਜਨਮ ਤੋਂ। ਇਹ ਸੰਸਕਾਰ ਕੀ ਆਉਂਦੇ ਨੇ, ਜੋ ਮਨ ਨੇ ਮੰਨਿਆ जो मन ने समझे है, जो मन ने याद किया है, वो मन का हिस्सा बन जाता है। जो भोजन की बुरकी मैं खा ली थले कर ली तो कुछ ना कुछ शरीर का हिस्सा बनेगी, कुछ खून बनेगी, मिंज बनेगी, मांस बनेगी, शरीर की ताकत बनेगी, कुछ ना कुछ बनेगी। उस भोजन की बुरकी का कुछ सत अखा मिलेगा, कन्ना मिलेगा, दिमाग न मिलेगा, हथा मिलेगा, पैर मिलेगा, इस सब कुछ न भोजन का रस मिलेगा, ताकत मिलेगी, सत्या मिलेगी। जो मेरे मन ने मन लिया वो मेरे मन का हिस्सा है, जो नहीं मनिया वो मेरे मन का हिस्सा नहीं है। यह भी मैं अर्ज करते हैं, मन ने पुत्र नु पुत्र करके मन लिया, मन ने मित्र नु मित्र करके मन लिया, मन ने पत्नी नु पत्नी करके मन लिया, मन ने पति नु पति करके मन लिया, मन ने मां नु मां करके मन लिया, मन ने पिता नु पिता करके मन लिया, मन ने गुरु नु गुरु करके नहीं मनिया, मन ने परमात्मा नु परमात्मा करके नहीं मनिया। पुत्र मन का हिस्सा है, मित्र मन का हिस्सा है, मां बाप मन का हिस्सा ने, बच्चे मन का हिस्सा ने, पत्नी मन का हिस्सा है, पति मन का हिस्सा है, परमात्मा मन का हिस्सा नहीं है। क्यों? मन कर कबू न हरे गुण गाए। गाया जरूर है, मन करके तो गाया ही नहीं, मन का हिस्सा नहीं बनया। सुनन ते जरूर आया कीर्तन, मन ने सुनया नहीं, मन का हिस्सा ही नहीं बनया। तो फिर मन दे उते मैल जमदी है, मने ते मैल दुले है। मने इसने संसार नु ते संसार मैला मैला मलता एहो संसार, इसनु मने इसने, और बड़े प्रबल रूप दे च इसने मने है। तो मैं फिर अर्ज करा, मन अनंत जन्मा का मैल है। एक दफा मैं फिर दोहरावा, कपड़ा पांच दस दिन का मैला होवे, कपड़ा भी दिखाई देता है, मैल भी दिखाई देती है। कपड़े का रंग भी दिखाई देता, मैल भी दिखाई देता है। कपड़ा भी दिखाई देता है, मैल भी दिखाई देती है। कपड़ा भी 25 दिन महीने 2 महीने का मैला हो गया, मैल दिखाई देती है, कपड़ा नहीं दिखाई देता। मैल दिखाई देती है, रंग नहीं दिखाई देता। ते बंदे दा मन ते अनंत जन्मा को मैला, तो बंदे को बैठो लोग दे दर्शन ते होंदे ने, बंदे दे नहीं। हंकार दे दर्शन ते होंदे ने, मनुख दे दर्शन नहीं। वासना दे दर्शन ते होंदे ने, मनुख दे दर्शन नहीं। मोह दे दर्शन होंदे ने, क्रोध दे दर्शन होंदे ने, ईर्षा दे दर्शन होंदे ने, निंदा दे दर्शन होंदे ने, बंदे दे ते दर्शन ही नहीं होंदे। इकबाल एवें नहीं कह रहे, बहुत मुश्किल है इंसान का इंसान होना। कहिंदा इस जगत विच बंदे दा बंदा होना बहुत औखा है, बहुत औखा, बहुत औखा। आपकी ज्ञात लई मैं अर्ज करा, गऊ गऊ है, कुत्ता कुत्ता है, शेर शेर है, खोता खोता है। सानू आखण दी नहीं लोड़ पैंदी, ऐ सप तू सप बन जा, ऐ खोते तू खोता बन जा, ऐ उठ तू उठ बन जा, ऐ गऊ तू गऊ बन जा, ऐ शेर तू शेर बन जा। पर ऐसा रोज आखना पैंदा है, बंदे तू बंदा बन जा, ऐ इंसान तू इंसान बन जा। खोते का खोता है ही, अंदरों बारों खोता है, मनुख बारों मनुख है, अंदरों पशु है। करतूत पशु के मानस जा, इस वास्ते कहना पैंदा है बंदे तू बंदा बन जा। शिव साधी साहब कहते हैं, इंसान रा इंसानियत लाजम अस्त, जरूरी है, लाजमी है मनुख का मनुख होना, इंसान का इंसान होना। इंसान रा इंसानियत लाजम अस्त, ऊद गर्भोना बाशद हैजम अस्त। अगर खुशबू ही नहीं है तो फिर चंदन कहने की की लोड़ है, लक्कड़ है। मनुखता ही नहीं है तो मनुख कहने की की लोड़ है, पशु है, पशु है। इंसान रा इंसानियत लाजम अस्त, ऊद गर्भू न बाशद हैजम अस्त। अगर खुशबू ही नहीं है, सुगंधी नहीं है, तेनू चंदन कहने की लोड़ है, लकड़ है। ਮਨੁੱਖਤਾ ਹੀ ਨਹੀਂ ਹੈ ਤੇ ਮਨੁੱਖ ਕਹਿਣ ਦੀ ਕੀ ਲੋੜ ਹੈ, ਇਨਸਾਨੀਅਤ ਹੀ ਨਹੀਂ ਹੈ ਤੇ ਇਨਸਾਨ ਕਹਿਣ ਦੀ ਕੀ ਲੋੜ ਹੈ, ਜਾਨਵਰ ਹੈ, ਪਸ਼ੂ ਹੈ। ਕਰਤੂਤ ਪਸ਼ੂ ਕੀ ਮਾਨਸ ਜਾਵ ਲੋਕ ਪਚਾਰਾ ਕਰੇ ਦਿਨ ਰਾਤ। ਤੋ ਮੈਂ ਇਸ ਕਰਾਂ, ਪ੍ਰਕਿਰਤੀ ਇੱਕ ਬਹੁਤ ਵੱਡੀ ਸਰਜਰੀ ਕਰਦੀ ਹੈ ਮਰਨ ਅੱਗੇ। ਅਸਥੂਲ ਸਰੀਰ ਦੇ ਚੋਂ ਸੂਖਸ਼ਮ ਸਰੀਰ ਨੂੰ ਜਦ ਕੱਢਦੀ ਹੈ ਮੌਤ ਦੇ ਸਮੇਂ, ਉਸ ਦੇ ਸਾਡਾ ਮਾਨਸਿਕ ਮੰਡਲ ਹੁੰਦਾ, ਮਨ ਹੁੰਦਾ, ਉਸੇ ਵਿੱਚ ਹੁੰਦਾ। ਪਰ ਜੈਸੇ ਡਾਕਟਰ ਓਪਰੇਸ਼ਨ ਕਰਦਾ, ਕੋਈ ਸਰਜਨ ਚੀਰਾ ਪਾੜੀ ਕਰਦਾ, ਮਨੁੱਖ ਨੂੰ ਬੇਹੋਸ਼ ਕਰ ਦਿੰਦਾ, ਉਸ ਤੋਂ ਬਿਨਾਂ ਹੋ ਨਹੀਂ ਸਕਦੀ। ਕੁਦਰਤ ਵੀ ਬੇਹੋਸ਼ ਕਰ ਦਿੰਦੀ ਹੈ। ਅਸਥੂਲ ਸਰੀਰ ਵਿੱਚੋਂ ਜਦ ਸੂਖਸ਼ਮ ਸਰੀਰ ਨੂੰ ਕੱਢਦੀ ਹੈ, ਬੰਦਾ ਬੇਹੋਸ਼ ਹੋ ਜਾਂਦਾ, ਮਰਨ ਲੱਗਿਆਂ ਸਾਰੇ ਬੇਹੋਸ਼ ਹੋ ਜਾਂਦੇ। ਕਵੀ ਤੁਲਸੀ ਨੇ ਐਸਾ ਲਿਖਿਆ, ਹਜ਼ਾਰ ਬਿੱਛੂ ਡੰਗ ਮਾਰਨ, ਇਤਨਾ ਦਰਦ ਉਸ ਸਮੇਂ ਮਨੁੱਖ ਨੂੰ ਆਉਂਦਾ ਜਦ ਸਰੀਰ ਵਿੱਚੋਂ ਪ੍ਰਾਣ ਨਿਕਲਦੇ ਨੇ ਤੇ ਸੂਖਸ਼ਮ ਸਰੀਰ ਨਿਕਲਦਾ ਹੈ। ਉਹ ਸੰਸਕਾਰਾਂ ਦਾ ਢਾਂਚਾ, ਉਹ ਵਿਚਾਰਾਂ ਦਾ ਢਾਂਚਾ, ਉਹ ਸੋਚਣੀ ਦਾ ਢਾਂਚਾ ਜੋ ਸੂਖਸ਼ਮ ਸਰੀਰ ਵਿੱਚ ਹੈ, ਇਸ ਅਸਥੂਲ ਸਰੀਰ ਦੇ ਚੋਂ ਜਦੋਂ ਨਿਕਲਦਾ, ਪ੍ਰਕਿਰਤੀ ਮਨੁੱਖ ਨੂੰ ਬੇਹੋਸ਼ ਕਰ ਦਿੰਦੀ ਹੈ ਵੀ ਇਤਨੀ ਅਸਹਿ ਪੀੜ ਹੈ, ਸਾਰ ਨਹੀਂ ਸਕੇਗਾ, ਬਹੁਤ ਉਚਾਰ ਹੋਏਗਾ, ਬੜਾ ਤੜਪੇਗਾ। ਕੁਦਰਤ ਬੇਹੋਸ਼ ਕਰ ਦਿੰਦੀ। ਈਸ਼ਵਰ ਨੇ ਵੀ ਨਿਯਮ ਬਣਾਇਆ, ਪਰਮਾਤਮਾ ਨੇ ਵੀ ਨਿਯਮ ਬਣਾਇਆ, ਪੀੜਾ ਸੀਮਾ ਤੋਂ ਅੱਗੇ ਜਾਏਗੀ, ਮਨੁੱਖ ਬੇਹੋਸ਼ ਹੋ ਜਾਏਗਾ, ਕਿਉਂਕਿ ਅੱਗੇ ਸਾਰ ਨਹੀਂ ਸਕਦਾ। ਕੁਦਰਤ ਬੇਹੋਸ਼ ਕਰ ਦਿੰਦੀ ਹੈ। ਔਰ ਇਹ ਸਭ ਤੋਂ ਵੱਡਾ ਓਪਰੇਸ਼ਨ ਹੈ, ਇਹ ਸਭ ਤੋਂ ਵੱਡੀ ਸਰਜਰੀ। ਇੱਕ ਸਰੀਰ ਦੇ ਚੋਂ ਦੂਜੇ ਸਰੀਰ ਨੂੰ ਕੱਢਣਾ, ਇਸ ਮੋਟੇ ਅਸਥੂਲ ਸਰੀਰ ਦੇ ਚੋਂ ਸੂਖਸ਼ਮ ਸਰੀਰ ਨੂੰ ਕੱਢਣਾ, ਔਰ ਉਸੇ ਵਿੱਚ ਹੀ ਸੰਸਕਾਰ ਨੇ ਮਾਨਸਿਕ ਢਾਂਚਾ ਹੈ। ਤੋ ਅਗਲਾ ਜਨਮ ਉਸ ਸੂਖਸ਼ਮ ਸਰੀਰ ਦਾ ਹੁੰਦਾ, ਅਸਥੂਲ ਸਰੀਰ ਤੇ ਜਲ ਜਾਂਦਾ ਜਾਂ ਉਹਨੂੰ ਕਬਰ ਦੇ ਦਫ਼ਨ ਕਰ ਦਿੰਦੇ। ਅੱਗੇ ਕੌਣ ਜਾਂਦਾ? ਸੂਖਸ਼ਮ ਸਰੀਰ ਜਿਸ ਵਿੱਚ ਮਾਨਸਿਕ ਮੰਡਲ ਹੈ। ਇਹ ਮਨ ਅਨੰਤ ਜਨਮਾਂ ਦਾ ਮਹਿਲ ਹੈ। ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਇੱਕ ਜਨਮ ਦਾ ਮੇਲਾ ਨਹੀਂ। ਗੁਸਤਾਖੀ ਬਾਪ, ਜੋ ਮੇਰੇ ਨਿੱਜੀ ਅਨੁਭਵ ਨੇ ਮੈਂ ਤੁਹਾਡੇ ਸਾਹਮਣੇ ਰੱਖਾਂ। ਮਨ ਤੱਕ ਚੂੰਕਿ ਬੰਦਿਆਂ ਦੀ ਪਹੁੰਚ ਤੇ ਹੈ ਨਹੀਂ, ਮੇਰਾ ਮਨ ਕੀ ਹੈ ਤੁਹਾਨੂੰ ਕੀ ਪਤਾ, ਤੁਹਾਡਾ ਮਨ ਕੀ ਮੈਨੂੰ ਕੀ ਪਤਾ। ਮਨ ਤੱਕ ਕਿਸੇ ਦੀ ਪਹੁੰਚ ਨਹੀਂ, ਸਮਾਜ ਦੀ ਪਹੁੰਚ ਨਹੀਂ ਹੈ, ਕਾਨੂੰਨ ਦੀ ਪਹੁੰਚ ਨਹੀਂ ਹੈ। ਪਰ ਧਾਰਮਿਕ ਗਿਆਨੀ ਅਨੁਭਵੀ ਪੁਰਸ਼ ਐਸਾ ਕਹਿੰਦੇ ਨੇ, ਹਜ਼ਾਰਾਂ ਦੇ ਚੋਂ ਕੋਈ ਇੱਕ ਅਦ ਖਾਲਿਸ ਹੈ, ਸ਼ੁੱਧ ਹੈ, ਖਾਲਸਾ ਹੈ, ਬਾਕੀ ਸਭ ਮੈਲੇ ਹੈ, ਮੈਲੇ ਹੈ। ਖਾਲਿਸ ਸ਼ੁੱਧ, ਖਾਲਿਸ ਨਿਰਮਲ, ਖਾਲਿਸ ਪਾਵਨ, ਪੂਰਨ ਜੋਤ ਜਗੇ ਘਟ ਮੈਂ ਤਬ ਖਾਲਿਸ ਤਾਂ ਹਨ ਖਾਲਿਸ ਜਾਣੇ। ਆਤਮਾ ਦੇ ਤਲ ਤੇ ਦੋ ਜੀ ਲਿਆ, ਤਨ ਤੇ ਮਨ ਦੇ ਦੋਵੇਂ ਬੰਧਨ ਹਟ ਗਏ, ਖਾਲਸਾ। ਮੈਂ ਅਰਜ਼ ਕਰਾਂ, ਖਾਲਸਾ ਹੋਣਾ ਇਤਨੀ ਸੌਖੀ ਖੇਡ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਪ੍ਰੀਖਿਆ ਲੈਣੀ ਚਾਹੀ ਸੀ, ਦੇਖੀ ਹੈ ਪੂਰਨ ਕੌਣ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਤੱਖ ਕਲਾ ਅਦਕੀ ਮੈਂ ਦੇਖੀ ਹੈ ਆਨੰਦਪੁਰ ਸਾਹਿਬ ਵਿੱਚ। ਕੋਈ ਗਾਲਬਨ 7-8 ਮਹੀਨੇ ਦਾਸ ਨੂੰ ਪਹਿਲੇ ਪੱਤਰਿਕਾ ਆਈ ਸੀ ਵੀ ਤੁਸੀਂ 10 ਦਿਨ ਹਾਜ਼ਰੀ ਆਨੰਦਪੁਰ ਸਾਹਿਬ ਭਰਨੀ ਹੈ, ਕਿਧਰੇ ਵੀ ਨਹੀਂ ਜਾਣਾ, ਔਰ ਹਰ ਹਾਲਤ 7 ਅਪ੍ਰੈਲ ਨੂੰ ਪਹੁੰਚ ਜਾਇਓ, 15 ਅਪ੍ਰੈਲ ਤੱਕ 16 ਅਪ੍ਰੈਲ ਤੱਕ ਤੁਸੀਂ ਹਾਜ਼ਰੀ ਭਰਨੀ ਹੈ। ਹੁਕਮ ਨੂੰ ਸਿਰ ਮਸਤਕ ਰੱਖ ਕੇ ਦਾਸ 7 ਨੂੰ ਪਹੁੰਚ ਗਿਆ ਸੀ। ਪਰ ਸਟੇਜ ਤੱਕ ਪਹੁੰਚਣ ਵਾਸਤੇ ਮੈਨੂੰ ਆਪਣੇ ਕਮਰੇ ਤੋਂ 2 ਘੰਟੇ ਪਹਿਲੇ ਨਿਕਲਣਾ ਪੈਂਦਾ ਸੀ, ਔਰ ਬੜੀ ਮੁਸ਼ਕਿਲ ਨਾਲ ਮੈਂ 2 ਘੰਟਿਆਂ 'ਚ ਪਹੁੰਚਦਾ ਸੀ। ਕੋਲ ਨਾਲ ਹੀ ਸਾਂ, ਪਰ ਇਤਨੀ ਭੀੜ, ਇਤਨੀ ਭੀੜ, 4 ਸੇਵਾਦਾਰ ਇੰਤਜ਼ਾਮੀ ਪ੍ਰਬੰਧਕਾਂ ਨੇ ਰਾਜ ਦਿੱਤੀ, ਵਿਗਿਆਨੀ ਜੀ ਨੂੰ ਰਸਤਾ ਬਣਾ ਕੇ ਦੇ, ਨਹੀਂ ਤਾਂ ਕਥਾ ਕਿਵੇਂ ਹੋਵੇਗੀ, ਇਹਨੂੰ ਕੁਛ ਆਇਆ। ਪਰ ਉਹ 4 ਵੀ ਜੋ ਰਸਤਾ ਬਣਾਉਂਦੇ ਸਨ, ਮੇਰੇ 2 ਘੰਟੇ ਲੱਗ ਜਾਂਦੇ ਸੀ, ਉਹ ਥੱਕ ਜਾਂਦਾ ਸੀ। ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਪਹੁੰਚਣ ਹੀ ਥੱਕ ਗਿਆ ਤੇ ਕਥਾ ਵੀ ਕਰਾਂ। ਤੇ ਫਿਰ ਇੱਕ ਦੂਜੀ ਚਿੰਤਾ ਮੈਨੂੰ ਉਦੋਂ ਅਸਵਾਰ ਹੋ ਜਾਂਦੀ ਸੀ ਜਦੋਂ ਮੈਂ ਕਥਾ ਕਰ ਲਈ, ਅਰਦਾਸ ਹੋ ਗਈ, ਸਮਾਪਤੀ ਹੋ ਗਈ, ਫਿਰ ਬਾਕੀ ਦੀਵਾਨ ਦਿਨ ਭਰ ਚੱਲਦਾ ਸੀ, ਤਖ਼ਤ ਸਾਹਿਬ ਤੇ ਪੰਡਾਲ ਵਿੱਚ ਵੀ ਚੱਲਦਾ ਸੀ। ਹੁਣ ਮੈਨੂੰ ਚਿੰਤਾ ਆਉਂਦੀ ਸੀ ਮੈਂ ਵਾਪਸ ਕਿਵੇਂ ਜਾਵਾਂ, ਇੰਨੀ ਭੀੜ, ਇਤਨੀ ਭੀੜ। ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫ਼ਾ ਦੇਖੀ, ਭਾਵੇਂ ਬੜੀਆਂ ਭੀੜਾਂ ਮੈਂ ਦੇਖੀਆਂ। ਔਰ ਗਜ਼ਬ ਦੀ ਗੱਲ, ਜਿਤਨੀ ਦਫ਼ਾ ਹਿੰਦੁਸਤਾਨ ਵਿੱਚ ਕੁੰਭ ਦਾ ਮੇਲਾ ਲੱਗਦਾ ਹੈ, ਸੈਂਕੜੇ ਹਜ਼ਾਰਾਂ ਦੀ ਮੌਤ ਹੋ ਜਾਂਦੀ ਹੈ, ਐਕਸੀਡੈਂਟ ਹੋ ਜਾਂਦੇ ਨੇ, ਕਿਧਰੇ ਪੁਲ ਟੁੱਟਦੇ ਨੇ, ਕਿਧਰੇ ਬੱਸਾਂ ਟਕਰਾਉਂਦੀਆਂ ਨੇ, ਕਿਧਰੇ ਹੋਰ ਐਕਸੀਡੈਂਟ ਹੁੰਦੇ ਨੇ, ਕਿਧਰੇ ਬੰਦੇ ਡੁੱਬ ਜਾਂਦੇ ਨੇ, ਹਮੇਸ਼ਾ ਹਜ਼ਾਰਾਂ ਸੈਂਕੜੇ ਬੰਦੇ ਤਬਾਹ ਹੁੰਦੇ ਨੇ ਔਰ ਬੜੇ ਨੁਕਸਾਨ ਹੁੰਦੇ ਨੇ। ਅਖਬਾਰੀ ਰਿਪੋਰਟ ਹੈ ਕਿ 10 ਦਿਨ ਵਿੱਚ 70 ਲੱਖ ਬੰਦਿਆਂ ਨੇ ਦਰਸ਼ਨ ਕੀਤੇ ਨੇ, ਕੋਈ ਹਾਦਸਾ ਨਹੀਂ, ਕੁਛ ਵੀ ਨਹੀਂ, ਬੜੇ ਪੁਰ ਅਮਨ ਢੰਗ ਨਾਲ ਲੱਗਿਆ। ਉਹ ਫਿਜ਼ਾ ਮੈਂ ਦੇਖੀ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪ੍ਰਤੱਖ ਕਲਾ ਵਰਤ ਰਹੀ ਹੈ, ਪ੍ਰਤੱਖ ਮੇਰਾ ਵਰਤ ਰਹੀਆਂ, ਔਰ ਮੈਂ ਆਪਣੇ ਆਪ ਨੂੰ ਧਨ ਸਮਝਿਆ ਕਿ ਚਲੋ ਮੈਨੂੰ 10-12 ਦਿਨ ਇੱਥੇ ਸੇਵਾ ਕਰਨ ਦਾ ਮੌਕਾ ਮਿਲ ਗਿਆ। ਮੁਖਤਸਰ ਮੈਂ ਅਰਜ਼ ਕਰਾਂ, 1699 ਦੀ ਵਿਸਾਖੀ ਮਹਾਰਾਜ ਨੇ ਮਿਆਦ ਚੋਂ ਨੰਗੀ ਤਲਵਾਰ ਕੱਢੀ ਦੇਖੀ ਹੈ, ਕੋਈ ਖਾਲਸ ਹੈ, ਕੋਈ ਸ਼ੁੱਧ ਹੈ, ਆਖਿਆ ਸੀਸ ਚਾਹੀਦਾ ਹੈ। ਇਤਿਹਾਸ ਕਹਿੰਦਾ ਉਦੋਂ ਵੀ 60,000 ਦਾ ਇਕੱਠ ਸੀ, 60,000 ਦਾ, ਅੱਧੇ ਨੱਸ ਗਏ, ਵੱਜ ਗਏ, ਨੰਗੀ ਤਲਵਾਰ, ਸੀਸ ਚਾਹੀਦਾ, ਅਸੀਂ ਕੋਈ ਪਸ਼ੂ ਹਾਂ, ਅੱਧੇ ਨੱਸ ਗਏ, ਵੱਜ ਗਏ, ਅੱਧਿਆਂ ਦੇ ਚੋਂ ਅੱਧੇ ਮਾਤਾ ਜੀ ਕੋਲ ਚਲੇ ਗਏ ਸਨ, ਵੀ ਪਤਾ ਨਹੀਂ ਸਤਿਗੁਰਾਂ ਨੂੰ ਕੀ ਹੋ ਗਏ, ਸੀਸ ਮੰਗਦੇ। ਤੇ ਬਾਕੀ ਜਿਹੜੇ ਬੈਠੇ ਸਨ ਉਹਨਾਂ ਨੂੰ ਵੀ ਕੰਬੜੀ ਛਿੜੀ ਹੋਈ ਸੀ, ਵੀ ਉਂਝ ਹੀ ਨਾ ਤਲਵਾਰ ਚਲਾਉਣਾ ਸ਼ੁਰੂ ਕਰ ਦੇਣ ਕਿਧਰੇ। ਪਰ ਮੈਂ ਅਰਜ਼ ਕਰਾਂ, ਖੜੇ ਹੋਏ ਭਾਈ ਦਇਆ ਰਾਮ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜਿਸ ਦਿਨ ਇਹ ਸੀਸ ਤੁਹਾਡੇ ਕਦਮਾਂ ਤੇ ਰੱਖਿਆ ਸੀ ਨਾ, ਅਸੀਂ ਉਸ ਦਿਨ ਸੋਚ ਲਿਆ ਸੀ ਸੀਸ ਸਾਡਾ ਨਹੀਂ ਤੁਹਾਡਾ, ਇਹ ਤੁਹਾਡਾ ਹੈ, ਤੇ ਮੰਗਦੇ ਕਿਉਂ, ਹੈ ਹੀ ਤੁਹਾਡਾ, ਇਹ ਤੇ ਤੁਹਾਡਾ ਹੈ। ਅਸੀਂ ਜਿਸ ਦਿਨ ਇਹ ਮਸਤਕ ਤੁਹਾਡੇ ਕਦਮਾਂ ਤੇ ਰੱਖਿਆ ਸੀ, ਇਹ ਸੋਚ ਕੇ ਰੱਖਿਆ ਸੀ ਤੁਹਾਡਾ ਸਾਡਾ ਨਹੀਂ। ਪੰਜ ਨੇਤਰ ਮਹਾਰਾਜ ਨੇ ਵੀ ਪ੍ਰੀਖਿਆ ਲੈਣੀ ਚਾਹੀਦੀ। ਯਕੀਨ ਜਾਣੋ, ਜਿਸ ਨੂੰ ਜੀਵਨ ਕਬੂਲ ਹੈ, ਮਰਨ ਕਬੂਲ ਨਹੀਂ, ਉਹ ਲੋਭੀ ਤੇ ਹੋਵੇਗਾ, ਸੰਤੋਖੀ ਨਹੀਂ ਹੋਵੇਗਾ। ਜਿਸ ਨੂੰ ਜੀਵਨ ਕਬੂਲ ਹੈ, ਮਰਨ ਕਬੂਲ ਨਹੀਂ, ਹੰਕਾਰੀ ਤੇ ਹੋਵੇਗਾ, ਨਿਰਮਾਣ ਨਹੀਂ ਹੋਵੇਗਾ। ਜਿਸ ਨੂੰ ਜੀਵਨ ਕਬੂਲ ਹੈ, ਮਰਨ ਕਬੂਲ ਨਹੀਂ, ਮੋਹ ਦਾ ਗ੍ਰਸਿਆ ਹੋਇਆ ਹੋਵੇਗਾ, ਪ੍ਰੇਮੀ ਨਹੀਂ ਹੋਵੇਗਾ। ਜਿਹਨੂੰ ਜੀਵਨ ਕਬੂਲ ਹੈ, ਮੌਤ ਕਬੂਲ ਨਹੀਂ, ਪਰਬਲ ਕਾਮੇ ਤੇ ਹੋਵੇਗਾ, ਲੱਜਾ ਤੇ ਸ਼ੀਲਵੰਤ ਨਹੀਂ ਹੋਵੇਗਾ, ਨਹੀਂ ਹੋਵੇਗਾ। ਜਿਹਨੂੰ ਜੀਵਨ ਕਬੂਲ ਹੈ, ਮਰਨ ਕਬੂਲ ਨਹੀਂ, ਮਹਾਂਕ੍ਰੋਧੀ ਤੇ ਹੋਵੇਗਾ, ਦਿਆਲੂ ਨਹੀਂ ਹੋਵੇਗਾ, ਨਹੀਂ ਹੋਵੇਗਾ। ਮੌਤ ਨੂੰ ਕਬੂਲ ਕਰਦਿਆਂ ਦਇਆ ਪੈਦਾ ਹੁੰਦੀ ਹੈ, ਮੌਤ ਨੂੰ ਕਬੂਲ ਕਰਦਿਆਂ ਲੱਜਾ ਤੇ ਸ਼ਰਮਸ਼ੀਲ ਪੈਦਾ ਹੁੰਦਾ ਹੈ, ਮੌਤ ਨੂੰ ਕਬੂਲ ਕਰਦਿਆਂ ਅੰਦਰ ਪ੍ਰੇਮ ਦੀ ਉਮੰਗ ਜਾਗਦੀ ਹੈ, ਮੌਤ ਨੂੰ ਕਬੂਲ ਕਰਦਿਆਂ ਨਿਰਵਾਣਤਾ ਆ ਜਾਂਦੀ ਹੈ, ਮੌਤ ਨੂੰ ਕਬੂਲ ਕਰਦਿਆਂ ਵਿਨਿਮਰਤਾ ਆ ਜਾਂਦੀ ਹੈ। ਹੱਥ ਜੋੜ ਕੇ ਭਾਈ ਦਇਆ ਰਾਮ ਕਹਿੰਦੇ ਨੇ, ਮਹਾਰਾਜ ਇਸ ਇਸ ਤੇ ਫਰਕ ਸਾਡਾ ਹੈ ਹੀ ਨਹੀਂ। ਇਸ ਤਰ੍ਹਾਂ ਦਾ ਕਿਸੇ ਦੇ ਅੰਦਰ ਭਾਵ ਪੈਦਾ ਹੋ ਜਾਏ ਤੇ ਗੁਰੂ ਫਿਰ ਮਾਣ ਨਾਲ ਕਹਿੰਦਾ ਹੈ, ਮੇਰਾ ਪਿਆਰਾ ਹੈ, ਕਿਉਂਕਿ ਗੁਰੂ ਨੂੰ ਪਿਆਰਾ ਹੈ ਤੇ ਮੈਨੂੰ ਪਿਆਰਾ ਹੈ, ਇਹ ਤੇ ਗੁਰੂ ਦਾ ਪਿਆਰਾ ਹੈ। ਤੇ ਜੇ ਗੁਰੂ ਦਾ ਪਿਆਰਾ ਹੈ, ਯਕੀਨ ਜਾਣੋ ਸਾਰੇ ਸੰਸਾਰ ਦਾ ਪਿਆਰਾ ਹੋ ਜਾਂਦਾ ਹੈ। ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਐਵੇਂ ਨਹੀਂ ਇਹ ਪੰਕਤੀ। ਜੋ ਗੁਰੂ ਦਾ ਪਿਆਰਾ ਬਣ ਜਾਏ, ਯਕੀਨ ਜਾਣੋ ਦੇਵੀ ਦੇਵਤੇ ਵੀ ਪਿਆਰ ਕਰਦੇ ਨੇ, ਸੂਖਸ਼ਮ ਰੂਹਾਂ ਵੀ ਪਿਆਰ ਕਰਦੀਆਂ, ਸਾਰਾ ਬ੍ਰਹਿਮੰਡ ਉਸਦਾ ਬਣ ਜਾਂਦਾ। ਇੱਕ ਬਣ ਜਾਈਏ ਗੁਰੂ ਦੇ, ਪ੍ਰਭੂ ਦੇ, ਸਾਰਾ ਸੰਸਾਰ ਆਪਣਾ ਬਣ ਜਾਂਦਾ। ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਰ ਤੋਂ ਖੈਰ ਮੁਕਤ ਸਰਵੈਰਸ ਕਰਾਂ। ਇਹ ਮਨ ਅਨੰਤ ਜਨਮਾਂ ਦਾ ਮੇਲ ਹੈ, ਅਨੰਤ ਜਨਮਾਂ ਦਾ। ਔਰ ਸੰਸਾਰ ਵਿੱਚ ਹਰ ਵਕਤ ਮੈਲ ਹੈ, ਜੋ ਸਾਡੇ ਕੱਪੜੇ ਮੈਲੇ ਕਰਦੀ ਹੈ, ਸਾਡਾ ਤਨ ਮੈਲਾ ਕਰਦੀ ਹੈ। ਸੰਸਾਰ ਵਿੱਚ ਐਸੀ ਵੀ ਮੈਲ ਹੈ ਜੋ ਸਾਡਾ ਮਨ ਮੈਲਾ ਕਰਦੀ ਹੈ। ਬਾਜ਼ਾਰਾਂ ਵਿੱਚ, ਸੜਕਾਂ ਵਿੱਚ, ਕਿਧਰੇ ਵੀ ਜਾਓ, ਐਸੀ ਵਾਈਬ੍ਰੇਸ਼ਨ, ਐਸਾ ਮਾਹੌਲ, ਐਸੇ ਵਿਚਾਰ ਹੁੰਮ ਰਹੇ ਨੇ ਜੋ ਸਿੱਧੇ ਸਾਡੇ ਮਨ ਦੇ ਰਹਿੰਦੇ ਨੇ, ਮਨ ਮੈਲਾ ਹੁੰਦਾ ਹੈ। ਤਨ ਨੂੰ ਧੋ ਲੈਂਦੇ ਹਾਂ, ਕੱਪੜੇ ਧੋ ਲੈਂਦੇ ਹਾਂ, ਮਨ ਧੋਂਦੇ ਨਹੀਂ, ਤਾਂ ਮਨ ਤੇ ਮੈਲ ਜੰਮਦੀ ਜਾਂਦੀ ਹੈ, ਜੰਮਦੀ ਜਾਂਦੀ ਹੈ, ਜੰਮਦੀ ਜਾਂਦੀ ਹੈ। ਇਸ ਵਾਸਤੇ ਭਗਤ ਕਬੀਰ ਨੇ ਕਿ ਸੰਸਾਰ ਨੂੰ ਪਤਾ ਕੀ ਕਹਿ ਦਿੱਤਾ ਹੈ, ਜਗ ਕਾ ਜਲ ਕੀ ਕੋਠੜੀ ਅੰਧ ਪਰੇ ਕਿ ਸਮਾਏ। ਇਹ ਸੰਸਾਰ ਕੀ ਹੈ? ਕੱਜਲ ਦੀ ਕੋਠੜੀ ਹੈ। ਇੱਥੇ ਚੱਲੀਏ ਤੇ ਪੈਰ ਦਾ ਵੀ ਆਉਂਦੇ ਨੇ, ਇੱਥੇ ਕੁਛ ਕਰੀਏ ਤੇ ਹੱਥ ਦਾ ਵੀ ਆਉਂਦੇ ਨੇ, ਇੱਥੇ ਵੇਖੀਏ ਤੇ ਅੱਖਾਂ ਦਾ ਵੀ ਆਉਂਦੀਆਂ, ਇੱਥੇ ਬੋਲੀਏ ਤੇ ਜ਼ਬਾਨ ਦਾ ਵੀ ਆਉਂਦੀ, ਇੱਥੇ ਸੁਣੀਏ ਤੇ ਕੰਨ ਦਾ ਵੀ ਆਉਂਦੇ ਨੇ। ਇਤਨੀ ਮੈਂ ਕੱਜਲ ਦੀ ਕੋਠੜੀ ਹੈ, ਕਾਲਕ ਦੀ ਕੋਠੜੀ ਹੈ। ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤੇ ਸਮਾਏ। ਇੱਕ ਤੇ ਕੱਜਲ ਦੀ ਕੋਠੜੀ ਇੱਕ ਅੰਧਾ ਹੈ, ਕਾਲਕ ਦਿਖਾਈ ਨਹੀਂ ਦੇਣੀ। ਇੱਕ ਤੇ ਸੰਸਾਰ, ਇਹਦੇ ਚ ਬੜਾ ਭਾਰੀ ਅਨਰਥ ਹੈ, ਮੈਲ ਹੈ, ਤੇ ਇੱਕ ਐਸਾ ਇਹ ਅੰਧਾ, ਇਹਨੂੰ ਪਾਪ ਪਾਪ ਦਿਖਾਈ ਨਹੀਂ ਦੇਂਦਾ, ਹੰਕਾਰ ਹੰਕਾਰ ਨਹੀਂ ਦਿਖਾਈ ਦੇਂਦਾ। ਅਗਰ ਦਿਖਾਈ ਦੇਵੇ ਤਾਂ ਹੰਕਾਰ ਦੇ ਜੀਵਨ ਦੀ ਕੀ ਲੋੜ ਹੈ? ਹੰਕਾਰ ਤੇ ਮਨ ਦੀ ਮੈਲ ਹੈ। ਲੋਭ ਦਿਖਾਈ ਦੇਵੇ ਤੇ ਲੋਭ ਤੇ ਮਨ ਦੀ ਮੈਲ ਹੈ, ਫਿਰ ਲੋਭ ਦੇ ਜੀਵਨ ਦੀ ਲੋੜ ਕੀ ਹੈ? ਮੈਲ ਨਹੀਂ ਦਿਖਾਈ ਦੇਂਦੀ। ਅੰਧਾ ਅੰਧ ਪਰੇ ਕਿ ਸਵਾਲ, ਅਸੀਮ ਵਾਸ਼ਨਾ ਨਹੀਂ ਦਿਖਾਈ ਦੇਂਦੀ, ਅੰਦਰ ਹੈ, ਮੋਹ ਨਹੀਂ ਦਿਖਾਈ ਦੇਂਦਾ। ਅਗਰ ਦਿਖਾਈ ਦੇਵੇ ਤਾਂ ਇਸ ਮਹਿਲ ਵਿੱਚ ਜੀਣ ਦੀ ਲੋੜ ਕੀ ਹੈ? ਮਹਿਲ ਵਿੱਚ ਇਸ ਵਾਸਤੇ ਜੀ ਰਹੇ ਹੈ, ਮਹਿਲ ਦਿਖਾਈ ਨਹੀਂ ਦੇਂਦੀ। ਅੰਧ ਪਰੇ ਤੇ ਸਵਾਲ, ਕਬੀਰ ਕਹਿੰਦੇ ਇੱਕ ਕੱਜਲ ਦੀ ਕੋਠੜੀ ਇੱਕ ਅੰਧਾ। ਜਗ ਕਾ ਜਲ ਕੀ ਕੋਠੜੀ, ਇੱਕ ਤੇ ਸੰਸਾਰ ਉਂਝ ਪਾਪਾਂ ਦਾ ਭਰਿਆ ਹੋਇਆ, ਇੱਕ ਮਨੁੱਖ ਨੂੰ ਪਾਪ ਦੀ ਸਮਝ ਕੋਈ ਨਹੀਂ, ਪਾਪ ਦਿਖਾਈ ਨਹੀਂ ਦਿੰਦੇ। ਝੂਠ ਬੋਲੀ ਜਾਂਦਾ, ਝੂਠ ਬੋਲਣਾ ਇਸ ਨੂੰ ਪਾਪ ਨਹੀਂ ਦਿਖਾਈ ਦਿੰਦਾ। ਗਲਤ ਕਰੀ ਜਾਂਦਾ, ਗਲਤ ਕਰਨਾ ਇਸ ਨੂੰ ਪਾਪ ਨਹੀਂ ਦਿਖਾਈ ਦਿੰਦਾ। ਗਲਤ ਵੇਖੀ ਜਾਂਦਾ, ਗਲਤ ਵੇਖਣਾ ਇਸ ਨੂੰ ਪਾਪ ਨਹੀਂ ਮਹਿਸੂਸ ਹੁੰਦਾ। ਗਲਤ ਸੋਚੀ ਜਾ ਰਿਹਾ, ਗਲਤ ਸੋਚਣਾ ਇਸ ਨੂੰ ਪਾਪ ਨਹੀਂ ਮਹਿਸੂਸ ਹੁੰਦਾ। ਅੰਧ ਅੰਧ ਪਰੇ ਤੇ ਸਮਾਨ, ਭਗਤ ਕਬੀਰ ਕਹਿੰਦੇ ਨੇ, ਜਗ ਕਾ ਜਲ ਕੀ ਕੋਠੜੀ ਅੰਧ ਪਰੇ ਤੇ ਸਮਾਏ। ਹਉ ਬਲਹਾਰੀ ਤਿਨ ਕੋ ਬੈਸ ਜੋ ਨਿਕਸ ਜਾਏ। ਮੈਂ ਸਦਕੇ ਜਾਂਦਾ, ਕੁਰਬਾਨ ਜਾਂਦਾ, ਜੋ ਇਸ ਕੱਜਲ ਦੀ ਕੋਠੜੀ ਵਿੱਚ ਜਮੇ ਤੇ ਜੀਵੇ ਬੇਦਾਗ ਹੋ ਕੇ ਗਏ। ਨਾ ਹੱਥ ਕਾਲੇ, ਨਾ ਮੂੰਹ ਮੱਥਾ ਕਾਲਾ, ਦਾਹਾਂ ਤੋਂ ਬਿਨਾ। ਦਾਹੀ ਲਈ ਪ੍ਰਭੂ ਦੇ ਦਰਵਾਜ਼ੇ ਬੰਦ ਨੇ। ਦਾਗ ਦੋਸ ਮੋ ਚੱਲਿਆ ਲਾਏ, ਦਰਗੇ ਬੈਸਣ ਨਾ ਨਹੀਂ ਜਾਏ। ਗੁਸਤਾਖੀ ਬਾਪ, ਐਸਾ ਮੇਰੇ ਪੜ੍ਹਨ ਵਿੱਚ ਆਇਆ, ਮਨੁੱਖ ਦੇ ਹੱਥ ਦਾਦੀ ਨੇ, ਐਸੇ ਕਿਹੜੇ ਹੱਥ ਨੇ ਜਿਨ੍ਹਾਂ ਨੇ ਕਦੀ ਗਲਤ ਨਹੀਂ ਕੀਤਾ? ਮਨੁੱਖ ਦੀਆਂ ਅੱਖਾਂ ਦਾਦੀ ਨੇ, ਐਸੀਆਂ ਕਿਹੜੀਆਂ ਅੱਖਾਂ ਨੇ ਜਿਨ੍ਹਾਂ ਨੇ ਕਦੀ ਗਲਤ ਵੇਖਿਆ ਨਹੀਂ? ਮਨੁੱਖ ਦਾ ਮਨ ਦਾਦੀ ਹੈ, ਐਸਾ ਕਿਹੜਾ ਮਨ ਹੈ ਜੋ ਕਦੀ ਗਲਤ ਨਹੀਂ ਸੋਚਦਾ? ਦਾਗ ਦੋਸ ਮੋ ਚੱਲਿਆ ਲਾਏ, ਦਰਗੇ ਬੈਸਣ ਨਾ ਹੀ ਜਾਏ। ਤੂੰ ਦਰਗਾਹ ਦੇ ਤੇ ਜਗ੍ਹਾ ਕੋਈ ਨਹੀਂ, ਪ੍ਰਭੂ ਕੋਲ ਤੇ ਜਗ੍ਹਾ ਕੋਈ ਨਹੀਂ, ਮਹਿਲ ਹੈ। ਇਹ ਨਿਰਮਲ ਤਾਂ ਹੋ ਸਕਦਾ, ਕਿਸ ਤਰ੍ਹਾਂ ਹੋ ਸਕਦਾ? ਪੂਰਨ ਜੋਤ ਜਗੇ ਘਟਵੇ, ਤਬ ਖਾਲਿਸ ਤਾਹਿਨ ਖਾਲਿਸ ਜਾਣੇ। ਅਗਰ ਕਿਧਰੇ ਆਤਮਾ ਦੇ ਤਲ ਤੇ ਜੀਵੇ ਤੇ ਪੂਰਨ ਜੋਤ ਜਗਮਗਾ ਜਾਏ, ਪ੍ਰਗਟ ਹੋ ਜਾਏ, ਇਹ ਫਿਰ ਖਾਲਿਸ ਹੈ, ਸ਼ੁੱਧ ਹੈ, ਇਹ ਨਿਰਮਲ ਹੈ, ਇਹ ਪਾਵਨ ਹੈ, ਇਹ ਖਾਲਸ ਹੈ। ਇਹ ਬਣੇ ਕਿਸ ਤਰ੍ਹਾਂ? ਫਿਰ ਇਹ ਅਵਸਥਾ ਕਿਵੇਂ ਪ੍ਰਾਪਤ ਹੋਵੇ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਛੰਦ ਵਿੱਚ ਜੋ ਸਿਕਸ਼ਾ ਦਿੱਤੀ ਹੈ, ਜੋ ਦੀਕਸ਼ਾ ਦਿੱਤੀ ਹੈ, ਇਹ ਵਿਚਾਰਾਂ ਫਿਰ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰਾਂਗਾ। ਆਪ ਸਮੇਂ ਸਿਰ ਪਹੁੰਚਣਾ, ਦਾ ਸਮੇਂ ਸਿਰ ਆਰੰਭ ਕਰਕੇ ਸਮੇਂ ਸਿਰ ਸਮਾਪਤੀ ਕਰ ਦੇਗਾ। ਛੰਦ ਤੁਹਾਨੂੰ ਫਿਰ ਸਰਵਣ ਕਰਾ ਦਿਆਂ ਤਾਂ ਕਿ ਚੇਤੇ ਰਹੇ। ਜਾਗਤ ਜੋਤ ਜਪੈ ਨਿਸਵਾਸਰ, ਇੱਕ ਬਿਨਾ ਮਨ ਨੈਕ ਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ, ਗੋੜ ਮੜੀ ਮਠ ਗੋਲ ਨ ਮਾਨੇ, ਤੀਰਥ ਦਾਨ ਦਿਆਗਤ ਸੰਜਮ, ਏਕ ਬਿਨਾ ਨੈ ਏਕ ਪਛਾਨੇ, ਪੂਰਨ ਜੋਤ ਜਗੇ ਘਟ ਮੈਂ, ਤਬ ਖਾਲਿਸ ਤਾਹਿਨ ਖਾਲਿਸ ਜਾਣੇ। ਉਸਨੂੰ ਖਾਲਿਸ ਕਰਕੇ ਖਾਲਸਾ ਕਰਕੇ ਜਾਣੇ। ਕਿਵੇਂ ਖਾਲਸਾ ਬਣੀ ਹੈ, ਕਿਵੇਂ ਖਾਲਸ ਹੋਈ ਹੈ, ਕਿਵੇਂ ਸ਼ੁੱਧ ਹੋਈ ਹੈ ਤੇ ਕਿਵੇਂ ਇਹ ਸਾਰੀ ਮਹਿਲ ਭੁਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਵੇਂ ਦੱਸਦੇ ਨੇ, ਤੇ ਸਾਰੀਆਂ ਵਿਚਾਰਾਂ ਕੱਲ 8:15 ਦਾਸ ਤੁਹਾਡੇ ਸਾਹਮਣੇ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰੇਗਾ। ਹੁਣ ਇੱਥੇ ਸਮਾਪਤੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।